ਤੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਭਾਈ ਰਿੜਕਾ ਪਾਉਣਾ ਹੈ ਹਰ ਕਾ ਬੁਲਾਉਣਾ ਬੁਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨ ਜਾਈ। ਅਸਲੀ ਤੂੰ ਨਾ ਗਵਾ ਬੈਠੋ, ਤਤ ਨੂੰ ਨਾ ਗਵਾ ਬੈਠੋ, ਐਸਾ ਰੋਲ ਨਾ ਲਾਓ, ਸਜੇ ਸਜੇ ਹੌਲੀ ਹੌਲੀ ਆਰਾਮ ਦੇ ਨਾਲ ਸਿਮਰਨ ਕਰੋ, ਰਿੜਕਾ ਪਾਓ, ਗਾਹ ਪਾਓ, ਅਸਲੀ ਤੂੰ ਕੱਢੋ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰ ਪੜ੍ਹਾਂਗੇ ਤਾਂ ਉਸਦੇ ਗੁਣ ਗਾਵਾਂਗੇ ਅਤੇ ਉਹਦੀ ਗਿਆਨ ਦੀ ਕੁਝ ਪ੍ਰਾਪਤੀ ਹੋਵੇਗੀ, ਕੱਢ ਸਕਾਂਗੇ। ਅੱਖਰੀ ਲਿਖਣ ਬੋਲਣ ਬਾਣ, ਜੋ ਕੁਛ ਅਸੀਂ ਲਿਖਣਾ ਹੈ ਬੋਲਣਾ ਹੈ ਇਹ ਸਾਰਾ ਕੁਝ ਅੱਖਰ ਪੜ੍ਹਾਂਗੇ, ਲਿਖ ਸਕਾਂਗੇ ਅਤੇ ਬੋਲ ਸਕਾਂਗੇ, ਬਾਣੀ ਪਛਾਣ ਹੋ ਸਕਣਗੇ, ਕਥਾ ਹੋ ਸਕੇ, ਕੀਰਤਨ ਹੋ ਸਕਿਆ, ਅੱਖਰਾਂ ਨਾਲ ਹੀ ਸਭ ਕੁਝ ਹੈ। ਅੱਖਰਾਂ ਸਿਰ ਸੰਯੋਗ ਵਖਾਣ, ਅੱਖਰ ਤਾਂ ਇਤਨੇ ਜ਼ਰੂਰੀ ਹਨ ਮਨੁੱਖੀ ਜੀਵਨ ਦੇ ਲਈ ਕਿ ਧੁਰਤ ਵੀ ਬੰਦਾ ਲਿਖਾ ਕੇ ਆਇਆ ਹੈ, ਅੱਖਰ ਲਿਖਾ ਕੇ ਆਇਆ, ਸਭਨਾ ਲਿਖਿਆ ਮੋੜੀ ਕਲਾਮ। ਅੱਖਰਾਂ ਸਿਰ ਸੰਯੋਗ ਵਖਾਣ, ਅੱਖਰ ਤਾਂ ਧੁਰੂਣ ਨਾਲ ਲਿਖੇ ਆਉਂਦੇ ਹਨ, ਅੱਖਰ ਕਿੰਨੇ ਜ਼ਰੂਰੀ ਨੇ। ਕੱਪੜਾ ਨਹੀਂ ਹੁੰਦਾ, ਨੰਗਾ ਆਉਂਦਾ ਹੈ, ਪਰ ਅੱਖਰ ਲਿਖੇ ਆਉਂਦੇ ਨੇ, ਅੱਖਰ ਨਾਲ ਲੈ ਕੇ ਆਉਂਦਾ ਹੈ, ਲਿਖਾ ਕੇ ਆਉਂਦਾ ਹੈ। ਅੱਖਰਾਂ ਸਿਰ ਸੰਯੋਗ ਵਖਾਣ, ਜਿਹੜੇ ਵਖਾਣ ਹੁੰਦੇ ਹਨ, ਵਖਾਣੇ ਜਾਂਦੇ ਹਨ, ਗੁਰਦਰਗਾਹ ਦੇ ਸੰਯੋਗ ਗੁਰੂ ਲਿਖੇ ਹੁੰਦੇ, ਜਿਹਨੇ ਲਿਖੇ ਤੇ ਸਿਰ ਨਾ, ਜਿਸ ਵਾਹਿਗੁਰੂ ਨੇ ਇਹ ਲਿਖ ਲਿਖੇ ਹਨ ਉਹਦੇ ਸਿਰ 'ਤੇ ਨਹੀਂ ਹਨ, ਬਾਕੀ ਸਭ ਦੇ ਸਿਰ 'ਤੇ ਹਨ। ਜੋ ਫਰਮਾਏ ਅਤੇ ਉੱਥੇ ਪਾਏ, ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਜੀਵਨ ਪ੍ਰਾਪਤ ਹੁੰਦਾ, ਮਿਲਦਾ ਹੈ, ਹੁਕਮ ਵਿੱਚ ਸਭ ਕੁਝ ਮਿਲਦਾ ਹੈ। ਜੇਤਾ ਕੀਤਾ ਤੇਤਾ ਨਾ, ਇੱਥੋਂ ਤੱਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਤਨੀ ਸ੍ਰਿਸ਼ਟੀ ਵਾਹਿਗੁਰੂ ਨੇ ਪੈਦਾ ਕੀਤੀ ਹੈ ਇਹ ਸਮਝ ਲਓ ਕਿ ਇਹ ਸਾਰੇ ਹੀ ਨਾਮ ਹੈ। ਵਾਹਿਗੁਰੂ ਅਤੇ ਵਾਹਿਗੁਰੂ ਦਾ ਨਾਮ ਇੱਕ ਵਿੱਚ ਹਨ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਤੂੰ ਹੀ ਕੁਦਰਤ ਸਾਜੀ। ਨਾਮ ਕੇ ਧਾਰੇ ਸਗਲ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਆਕਾਸ਼ ਪਤਾਲ, ਨਾਮ ਕੇ ਧਾਰੇ ਸਗਲ ਅਕਾਲ। ਜੇਤਾ ਕੀਤਾ ਤੇਤਾ ਨਾਉ, ਜਿਤਨਾ ਵਾਹਿਗੁਰੂ ਨੇ ਪੈਦਾ ਕੀਤਾ ਹੈ, ਜੋ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੀ ਹੀ ਨਾਮ ਹੈ। ਇਹ ਸਾਰੇ 'ਚ ਨਾਮ ਸਮਾਇਆ ਹੋਇਆ ਹੈ, ਜ਼ਰੇ ਜ਼ਰੇ 'ਚ ਨਾਮ ਸਮਾਇਆ ਹੋਇਆ ਹੈ, ਨਾਮ ਹੈ। ਜਦੋਂ ਨਾਮ ਨੂੰ ਕਹਿਣਾ ਹੈ, ਲੱਭਣਾ ਹੈ, ਨਾਮ ਸਰਵਵਿਆਪੀ ਹੈ, ਪੱਤੇ ਪੱਤੇ 'ਚ ਹੈ। ਜੇਤਾ ਕੀਤਾ ਤੇਤਾ ਨਾ, ਗੁਣ ਨਾਮ ਹੈ ਨਾ ਹੀ ਕੋ ਥਾਂ, ਨਾਮ ਤੋਂ ਬਗੈਰ ਕੋਈ ਥਾਂ ਨਹੀਂ ਹੈ। ਹਰ ਥਾਂ 'ਤੇ ਨਾਮ ਵਸ ਰਿਹਾ, ਤੇਰੇ ਅੰਦਰ ਵਸ ਰਿਹਾ ਹੈ। ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਅੰਦਰ ਲੱਭਣ ਦੀ ਲੋੜ ਹੈ। ਨਾਮ ਅੰਦਰ ਵਸਦਾ ਹੈ, ਹਰ ਥਾਂ 'ਤੇ ਵਸ ਰਿਹਾ, ਸਰਵਵਿਆਪੀ ਹੈ। ਜੇਤਾ ਕੀਤਾ ਤੇਤਾ, ਨਾਮ ਦੀ ਕਮਾਈ ਦੀ ਲੋੜ ਹੈ। ਨਾਮ ਤਾਂ ਹਰ ਥਾਂ 'ਤੇ ਹੈ, ਕਿੱਥੇ ਨਾਮ ਨਹੀਂ ਹੈ? ਜਿੱਥੇ ਵਾਹਿਗੁਰੂ ਉੱਥੇ ਨਾਮ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਵਾਹਿਗੁਰੂ ਤੋਂ ਵੀ ਨਾਮ ਨੂੰ ਵੱਡਾ ਲਿਖਿਆ, ਵੱਡਾ ਸਾਹਿਬ, ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਮ। ਉਸ ਉੱਚੇ ਵਾਹਿਗੁਰੂ ਤੋਂ ਵੀ ਉਹਦਾ ਨਾਮ ਉੱਚਾ ਹੈ, ਕਿਉਂਕਿ ਨਾਮ ਉਸਦੀ ਪ੍ਰਾਪਤੀ ਦਾ ਸਾਧਨ ਹੈ। ਨਾਮ ਰਾਹੀਂ ਉਸਨੇ ਲੱਭਣਾ ਹੈ, ਨਾਮ ਰਾਹੀਂ ਉਸਨੇ ਪ੍ਰਾਪਤ ਹੋਣਾ ਹੈ, ਇਸ ਲਈ ਨਾਮ ਵੱਡਾ ਹੈ। ਜੇਤਾ ਕੀਤਾ ਤੇਤਾ ਨਾ, ਗੁਣ ਨਾਵੇਂ ਨਾ ਹੀ ਕੋ ਥਾਂ, ਨਾਮ ਤੋਂ ਬਗੈਰ ਕੋਈ ਥਾਂ ਨਹੀਂ ਹੈ, ਹਰ ਥਾਂ 'ਤੇ ਨਾਮ ਹੈ। ਇਸ ਲਈ ਨਾਮ ਦਾ ਸਿਮਰਨ ਬੜਾ ਜ਼ਰੂਰੀ ਹੈ। ਸਾਰਾ ਕੁਝ ਸ੍ਰਿਸ਼ਟੀ ਦੇ ਨਜ਼ਰ ਪਵਾ ਕਰਕੇ, ਨਾਨਾ ਪ੍ਰਕਾਰ ਸ੍ਰਿਸ਼ਟੀ ਦਿਖਾ ਕਰਕੇ, ਫਿਰ ਅਸੀਂ ਨਾਮ ਨਾਲ ਆ ਜੋੜਿਆ ਕਿ ਭਾਈ ਨਾਮ ਨਾਲ ਜੁੜਨਾ ਹੈ। ਜਿੱਥੇ ਵੀ ਪਹੁੰਚੋ, ਖੋਜ ਕਰੋ, ਰਿਸਰਚ ਕਰੋ। ਪਿਛਲੇ ਸਾਲ ਮੈਂ ਆ ਚਾਵਲਾ ਸਾਹਿਬ ਉੱਥੇ ਸਨ, ਨਿਊਯਾਰਕ, ਹਾਰਟ ਦੇ ਸਪੈਸ਼ਲਿਸਟ ਦਾ ਇੱਕ ਇੰਟਰਵਿਊ ਆਇਆ, ਅਮਰੀਕਾ ਦਾ ਸਭ ਤੋਂ ਵੱਡਾ ਹਾਰਟ ਸਪੈਸ਼ਲਿਸਟ। ਉਹਦੇ ਕੋਲ ਲੋਕਾਂ ਨੇ ਪੁੱਛਿਆ ਕਿ ਹਾਰਟ ਬਾਰੇ ਕੋਈ ਦੱਸ, ਤੂੰ ਸਭ ਤੋਂ ਵੱਡਾ ਸਪੈਸ਼ਲਿਸਟ ਹੈ। ਤਾਂ ਉਹਦੇ ਅੱਖਰ ਸਨ ਕਿ ਸਭ ਕੁਛ ਕਰਨੇ ਵਾਲਾ ਵਾਹਿਗੁਰੂ ਹੈ, ਪਰਮਾਤਮਾ ਹੈ। ਕਹਿੰਦੇ ਮੇਰੇ ਦਿਮਾਗ ਦੇ ਅੰਦਰ ਸੋਝੀ ਪਾਉਣ ਵਾਲਾ ਉਹੀ ਹੈ, ਪ੍ਰੇਰਨਾ ਕਰਨ ਵਾਲਾ ਉਹੀ ਹੈ, ਮੇਰੇ ਹੱਥਾਂ 'ਚ ਚਲਾਉਣ ਦੀ ਸ਼ਕਤੀ ਉਹੀ ਦਿੰਦਾ ਹੈ, ਆਪਰੇਸ਼ਨ ਕਰਦਾ ਹਾਂ, ਉਸ ਦੀ ਕਿਰਪਾ ਬਗੈਰ ਹੱਥ ਨਹੀਂ ਚੱਲ ਸਕਦਾ, ਸਭ ਕੁਝ ਉਹ ਕਰਾਉਂਦਾ ਹੈ। ਉਹਦੇ ਅੱਖਰ ਸਨ ਕਿ ਮੈਂ ਤਾਂ ਚੀਰ ਫਾੜ ਕੇ ਸੁੱਟ ਕੇ ਆ ਜਾਂਦਾ ਹਾਂ, ਉਹਨੂੰ ਠੀਕ ਕਰਦਾ ਹੈ ਤਾਂ ਵਾਹਿਗੁਰੂ ਕਰਦਾ ਹੈ, ਸਭ ਕੁਝ ਕਰਨ ਵਾਲਾ ਉਹ ਹੀ ਹੈ। ਤਾਂ ਗੁਰੂ ਨਾਨਕ ਦਾ ਵਿਚਾਰ ਹੈ ਕਿ ਇੱਥੇ ਪਹੁੰਚ ਕੇ ਵੀ ਜਿੱਥੇ ਵੀ ਪਹੁੰਚੋ ਉੱਥੇ ਖੜੇ ਹੋ ਕੇ ਆਖ ਵਾਹਿਗੁਰੂ ਤੇਰੀ ਕੁਦਰਤ ਬਿਆਨ, ਉਹਦੇ ਨਾਲ ਜੁੜ ਜਾਓ, ਜੋ ਤੁਦ ਭਾਵ ਹੈ ਸਾਈ ਭਲਿਕਾ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਹੈ ਨਿਰੰਕਾਰ ਹੈ। ਇੱਥੇ ਤੱਕ ਉਸਦੀ ਅਰਜ਼ਾ ਜ਼ਿਕਰ ਕਰਕੇ ਅਗਲੀ ਪੌੜੀ 'ਚ ਹੁਣ ਨਾਮ ਦੇ ਸਿਮਰਨ ਦੀ ਮਹਿਮਾ ਦੱਸਦੇ ਹਨ ਕਿ ਨਾਮ ਦਾ ਸਿਮਰਨ ਮਨੁੱਖ ਲਈ ਕਿਉਂ ਜ਼ਰੂਰੀ ਹੈ। ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇਹ, ਨਾਮ ਦੇ ਜਪਣ ਦਾ ਲਾਭ। ਜਿਵੇਂ ਹੱਥ ਪੈਰ ਸਰੀਰ ਵਿੱਚ ਗੱਟ ਨਾਲ ਭਰਿਆ ਹੋਇਆ ਹੋਵੇ, ਪਾਣੀ ਧੋਤੇ ਉਤਰ ਸਿੱਖੇ, ਪਾਣੀ ਨਾਲ ਧੋਤਿਆਂ ਮਿੱਟੀ ਖੇ ਉਤਰ ਜਾਂਦੀ ਹੈ, ਸਰੀਰ ਸਾਫ਼ ਹੋ ਜਾਂਦਾ ਹੈ। ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਅਤੇ ਪਿਸ਼ਾਬ ਆਦਿ ਨਾਲ ਕੱਪੜਾ ਪਵਿੱਤਰ ਹੋਇਆ ਹੋਇਆ ਹੋਵੇ, ਦੇ ਸਾਬੂਣ ਲਈਏ ਉਹ ਧੋਏ, ਸਾਬਣ ਚੱਟ ਲਾ ਕਰਕੇ ਉਹਨੂੰ ਸਾਫ਼ ਕਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋ ਪਏ ਨਾਵੇਂ ਕਹਿਰਾ। ਜੋ ਸਾਡੀ ਮਤੀ ਪਾਪਾਂ ਦੇ ਨਾਲ ਭਰੀ ਪਈ ਹੈ, ਇਹ ਧੋਤੀ ਜਾਏਗੀ ਨਾਮ ਦੇ ਸਿਮਰਨ ਦੇ ਨਾਲ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਚਾ। ਜਨਮਾਂ ਜਨਮਾਤਮਾ ਦੀ ਮੈਲ ਲੱਗੀ ਪਈ ਹੈ, ਇਸੇ ਮੈਲ ਕਰਕੇ ਬੰਦਾ ਪਰੇਸ਼ਾਨ ਹੈ। ਹਰ ਬੰਦਾ ਆਪਣੀ ਥਾਂ 'ਤੇ ਪਰੇਸ਼ਾਨ ਹੈ। ਕਿਸੇ ਨੂੰ ਫੋੜ ਕੇ ਵੇਖ ਲਓ, ਸਾਨੂੰ ਉੱਪਰ ਚੰਗੇ ਲੱਗਦੇ ਹਨ, ਬੜੇ ਸੋਹਣੇ ਦਿਸਦੇ ਹਨ, ਬੜੇ ਅਮੀਰ ਦਿਸਦੇ ਹਨ, ਪਰ ਜਦੋਂ ਉਹਨੂੰ ਕਿਸੇ ਨੂੰ ਫੋੜ ਕੇ ਵੇਖੋ ਪਤਾ ਲੱਗਦਾ ਹੈ। ਫੋੜ ਕੇ ਵੇਖਿਆ ਸੀ ਸ਼ੇਖਪੁਰੀ ਨੇ ਅਤੇ ਕਹਿੰਦਾ ਹੈ, ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਮਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਗੁੱਜੀ ਭਾ ਜਲੇ ਸੰਸਾਰਾ, ਸਾਰਾ ਸੰਸਾਰ ਸੜ ਰਿਹਾ ਹੈ ਇਸ ਗੁੱਜੀ ਭਾ ਦੇ ਵਿੱਚ, ਦਿਸਦੇ ਨਹੀਂ ਹੈ। ਹਰ ਬੰਦਾ ਸ਼ਾਂਤ ਹੈ, ਬੜੀ ਦੁਨੀਆ ਗਾਹੀ ਹੈ, ਬੜੇ ਅਮੀਰ ਲੋਕ ਵੇਖੇ ਨੇ, ਬੜੇ ਦਨਾੜ ਲੋਕ ਵੇਖੇ ਨੇ। ਜਦ ਫੋੜ ਕੇ ਵਿਖੀਦਾ ਹੈ ਤਾਂ ਆਮ ਬੰਦੇ ਨਾਲੋਂ ਵੀ ਦੁਖੀ ਨੇ, ਜ਼ਾਰ ਜ਼ਾਰ ਰੋਂਦੇ ਨੇ, ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ ਕੋਈ ਘਰੋਂ ਵੀ ਜੀਵਨ ਤੋਂ ਦੁਖੀ ਹੈ, ਕੋਈ ਬੱਚਿਆਂ ਤੋਂ ਦੁਖੀ ਹੈ, ਕੋਈ ਰਿਸ਼ਤਿਆਂ ਤੋਂ ਦੁਖੀ ਹੈ, ਹਰ ਬੰਦਾ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ, ਐਵੇਂ ਨਹੀਂ ਕਿਹਾ ਗੁਰੂ ਨਾਨਕ ਨੇ, ਸਾਰਾ ਸੰਸਾਰ ਦੁਖੀ ਹੈ। ਕਿਸੇ ਫੋੜ ਕੇ ਵੇਖੋ, ਹਰ ਬੰਦੇ ਨੂੰ ਪਰੇਸ਼ਾਨ ਕਰ ਰੱਖੇ ਅੰਦਰ ਦੀ ਮੈਲ ਲੈ, ਇਸੇ ਕਰਕੇ ਦੁਖੀ ਹੈ। ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਹ, ਕਾਲਾ ਸਿਆਹ ਹੋਇਆ ਤੇ ਹੈ, ਇਸੇ ਕਰਕੇ ਦੁਖੀ ਹੈ, ਸ਼ਾਂਤੀ ਨਹੀਂ ਹੈ। ਜਦ ਤੱਕ ਅੰਦਰ ਦੀ ਮੈਲ ਨਹੀਂ ਨਿਕਲਦੀ, ਮਨ ਸ਼ਾਂਤ ਨਹੀਂ ਹੁੰਦਾ। ਆ ਦੁਨਿਆਵੀ ਪਦਾਰਥਾਂ ਵਿੱਚ ਮਨ ਸ਼ਾਂਤ ਨਹੀਂ ਹੋਵੇਗਾ। ਸਹਿਸ ਖੱਟੇ ਲੱਖੋਂ ਉੜਧਾਵੇ, ਤ੍ਰਿਪਤ ਨਿਆਵੇ, ਮਾਇਆ ਪਾਛੇ ਪਾਵੇ, ਅਨੇਕ ਭੋਗ ਬਿਖਿਆ ਕੇ ਕਰੇ, ਨੈ ਤ੍ਰਿਪਤਾਵੇ, ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਤੋ ਰਾਜੇ, ਸੁਭਨ ਮੋਹਨ ਬਿਰਥੇ ਸਭ ਕਾਜ। ਸੁਖ ਨਾਹੀਂ ਮੋਤਾ ਧਨ ਖਟੇ, ਸੁਖ ਨਾਹੀਂ ਪੇਖੇ ਰਿਤ ਨਾਟੇ, ਸਰਬ ਸੁਖ ਸੁਖ ਨਾਹੀਂ ਬਹੁ ਦੇਸ਼ ਬਰਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਧਨ ਇਕੱਠਾ ਕਰਨੇ ਸੁਖ ਨਹੀਂ ਹੈ, ਬੜੇ ਬੜੇ ਰਨਾਟ ਵੇਖੇ ਦੁਨੀਆ ਦੇ ਅੰਦਰ, ਦੁੱਖ ਰੋਂਦੇ ਪਏ, ਦਿਨ ਰਾਤ ਚੈਨ ਨਹੀਂ ਹੈ। ਅਜੇ ਗਰੀਬ ਨੂੰ 2 ਮਿੰਟ ਚੈਨ ਮਿਲ ਜਾਵੇਗਾ, ਅਮੀਰ ਨੂੰ 1 ਮਿੰਟ ਵੀ ਚੈਨ ਨਹੀਂ ਹੈ। ਕਪੋਸ ਖਾ ਕੇ ਵੀ ਨੀਂਦਰ ਨਹੀਂ ਆਉਂਦੀ, ਟੀਕੇ ਲਗਾ ਕੇ ਵੀ ਨੀਂਦਰ ਨਹੀਂ ਆਉਂਦੀ, ਪਰੇਸ਼ਾਨ ਸਾਰੀ ਸਾਰੀ ਰਾਤ ਪਰੇਸ਼ਾਨ, ਦਿਨ ਰਾਤ ਰੋਂਦੇ ਨੇ, ਕੋਈ ਸੁਖੀ ਨਹੀਂ ਹੈ। ਅੰਦਰ ਦੀ ਮੈਲ ਨੇ ਬੰਦੇ ਨੂੰ ਪਰੇਸ਼ਾਨ ਕਰ ਰੱਖਿਆ ਹੈ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਹਰ ਸਤਿਗੁਰ ਜੋਗੀ। ਹਰ ਇਨਸਾਨ ਦੁਖੀ ਹੈ, ਇਸ ਨੂੰ ਫੋਲ ਕੇ ਵੇਖੋ ਪਤਾ ਲੱਗਦਾ ਹੈ ਕਿਹੜਾ ਕੁ ਦੁਖੀ ਹੈ। ਉਹ ਤੂੰ ਨਜ਼ਰ ਆਉਂਦੇ, ਬੜੇ ਖੁਸ਼ ਨਜ਼ਰ ਆਉਂਦੇ ਨੇ, ਹੱਸਦੇ ਹਨ, ਨੱਚਦੇ ਹਨ, ਟੱਪਦੇ ਹਨ, ਪਰ ਜਦੋਂ ਅੰਦਰ ਫੋਲ ਕੇ ਵੇਖੋ, ਦੁਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਹੋਏ, ਪੰਡਾਂ ਖੁੱਲ ਜਾਂਦੀਆਂ ਨੇ, ਕੋਈ ਸੁੱਖ ਨਹੀਂ ਨਿਕਲਦਾ। अंदर दी मैल ने ही परेशान कर रखे बंदे अशांत है जब तक मन दी मैल नहीं उतरती मन शांत नहीं होता। मन दी मैल धोण दे लई तरीका करने सतनाम श्री वाहिगुरु मरिए मत पापा के संग ओ दो पे नामे तेरा। एक महापुरखा ने मिसाल दिती है बड़ी सुंदर है, इन समझ लो कि ये मन एक गंदगी का भरे हुआ प्याला है, मैल है। जन्म जन्म किस मन को मल लागी, मैल किवें इकट्ठी होती है, किवें बनती है मैल, मन में लग जाती है। असी जिंदगी दे विच सवेर तो लैके शाम तक कई कम करते हाँ, हर किते कम की याद बंदे अंदर रहती है। अज तो साल पहले को, दो साल पहले को, पांच साल पहले, छह साल, दस साल, बीस साल, हर बंदे नू अपने किते कमां दी याद है। मैं फलाना फलाना काम किया है, कई काम बंदा करता है दुनिया के सामने, कई करता है पर्दे विच, पर हर बंदे नू अपने किते काम दी याद होंदी है। ये किते काम दी याद खत्म नहीं होंदी, जदों शरीर की अवस्था पूरी हो जाए तो जीव आत्मा एक शरीर छड़ के होर शरीर लै लैंदी है। शरीर नवा मिलिया, शकल बदल गई, तो पिछले जन्म जो कर्म किए सन उन्हें याद जड़ी सी वह जीवात्मा के नाल जाती है, वो शकल बदल जाती है। कर्म तो याद हुई, याद तो बन जाता अगले जन्म संस्कार, कर्म तो संस्कार इन बनता है जिम दरख्त तो बीज बनता है। बीज सारा दरख्त लुक जाता है पर दिसदा नहीं, बीज फुटता है दरख्त निकल आता है। इस तरह कर्म तो संस्कार बन जाता है, अंदर पैरे संस्कार किते कर्म की जी याद है, जन्म जन्मात्मा की मैल यही है। जो सर मन ख्याल पैदा होंगे ना, ये कम करना है, वह करना है, ये करना है, उठे जाना है, सब कुछ जन्म के संस्कार ने, बल्कि संस्कारां दे आधार ते ही बंदे की शक्ल बनती है, संस्कारां दे आधार ते बंदे की आवाज बनती है, संस्कारां दे आधार ते ही बंदे का चाल चलन बनता है। तुसीं वेखो अरबां की गिनती दुनिया है, हर बंदे की शक्ल विच फर्क है, मामले विच फर्क है, थोड़ा बहुत जरूर है, हर बंदे की आवाज विच फर्क है। आ जड़े सुरमे ने बंदे की पहचान सिर्फ आवाज तो करते हैं, फलाना बोल रहे, हर बंदे की आवाज में फर्क है, हर बंदे शक्ल में फर्क है, हर बंदे के पग बन के ढंग में फर्क है, चलन में फर्क है। क्यों है? हरेक के अपने अपने संस्कार ने, संस्कारों के आधार से शक्ल बनती, संस्कारों के आधार से ही आवाज बनती है। जितना किसी के अंदर तेजी के संस्कार होंगे उतना उसके बोलने विच चलने विच तेजी होगी, जितना किसी ठरमे वाले संस्कार होंगे उस जीवन विच बोलने विच चलने विच टिकाव होगा। संस्कारों के आधार से सारा जीवन चलता है, एक जन्म जन्मात्मा की मैल है। जन्म जन्म किस मन को मन लागे, गंदगी का भरिया प्याला समझ लो ये मन जड़ा है, इन साफ करना है। की तरीका है कि इसे पानी धार छड़ दो, गंदगी दे भरे प्याले ते पानी धार छड़ दो। एक बारी तो गंदगी उभरेगी, आले दुआले स्मेल आवेगी, परेशान होगा, पर धार चलती रहे चलती रहे, पानी थले जाएगा, गंदगी ऊपर आएगी, हौले हौले जरा जरा कर गंदगी निकलनी शुरू हो जाएगी, धार चलती रहे, आखिर सारी गंदगी निकल जाएगी, ये साफ सुथरे पानी का प्याला भर जाएगा। इस तरह मन उते धार छड़ दो, सतनाम श्री वाहगुरु, सतनाम वाहगुरु, सतनाम वाहगुरु, धार चलती रहे चलती रहे। एक बार तो उभरेगी, कलेश पैदा होगा, मैं कड़े कम लग पे हाँ, पर धार बंद न हो, फिर की होगा, गंदगी निकलनी शुरू हो जाएगी, जरा 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 करके सारी गंदगी निकल जाएगी। भरिए मत पापा के संग ओ धो पे ना, तो अंतस्कल शुद्ध हो जाएगा, मन की मैल उतर जाएगी। जो मन की मैल उतर जावे, शीशा साफ हो जावे, अपना आप दिस पैदा है, अपना आप दिस पवेगा। मन तू जोत स्वरूप है, अपना मूल पछाण मन हर जी तेरे नाल है गुरमति रंग मन भरिए मत पापा के संग ओ धोपे नामे के रंग उन्नी पापी आखण नाहे एक पुन्नी और पापी सिर्फ आखण मात्र नहीं हन सिर्फ कहावत मात्र नहीं हन बल्कि कर कर करना लिख ले जाओ जैसे जैसे बंदा कर्म करता है एक कीते कर्म लिखे जाते हैं और लिखे ना ले करके जाता है आपके बीज आपके ही खाओ जो जो बीज को बीजता है उन खाना पैंता है नानक हुक्मी आवो जाओ उसके हुक्म के अंदर जीव आंदा है और जाता है तो जीवन सफला तो हो सकता है जो नाम का सिमरन करे अंदर की मैल दूर जाए अंतस्कलन शुद्ध हो जाएगा नाम के सिमरन के नाल होर जो गुण हैं कोई शुभ गुणा का जिक्र पिछले पखे किया तीर्थ नावा जेत बामा इतने भी शुभ गुण अपनी थां ते हैं नाम का सिमरन अपनी थां ते है शुभ गुण बंदर होने चाहिए तीर्थ तप दया दत्त दान तीर्थ यात्रा करनी तप करना दया करनी दान करना चंगी गल है माड़ी गल नहीं है पर गुरु नानक साहब कहते ने नाम के सिमरन तो बगैर इन्हों का कोई मुल नहीं जो नाम का सिमरन नहीं है तो अगे जाके कुछ नहीं मिलेगा इन्हों का भावें दान करे भावें तप करे भावें तीर्थ यात्रा करे नाम तो बगैर कुछ नहीं जे मिल भी जावे कुछ जे को पावे तिल का मान जे मिल भी गया तो तिल मात्र दुनिया मान मिल जाएगा फलाना बड़ा दानी है जी फलाना बड़ा पुण्य है जी प्रतीत ना के आया है भी वारी हेमकुंड हुआ है दुनिया से मान मिल जाएगा अगे कुछ नहीं मिलेगा एक महापुरुष मिसाल देंदे सी कि जे शुभ गुण हैं ये जीरो हैं वाहगुरु का सिमरन जरा नाम का सिमरन एक है अगर पहले एक लगा होया है एक जीरो लगाओ दस हो जाएगा दो जीरो लगाओ सौ हो जाएगा तीन जीरो लगाओ हजार हो जाएगा चार जीरो लगाओ दस हजार हो जाएगा एक नहीं है कितने मर्ज जीरो ला लो गुणा लाभ है तप कर दे दस गुणा लाभ है नाम है एक गुण जड़े लाभदायक ने अगर नाम नहीं है तो इन्हों का कोई लाभ नहीं है तीर्थ तप दया दान तीर्थ यात्रा करता है तप करता है दया करता है दान देता है नाम नहीं जपता जेको पावे तिल का मान अवल तो मिलना कुछ नहीं जो मिल भी गया तो तिल मात्र दुनिया च मान मिल जाएगा वाह वाह हो जाएगी सुनिया मनिया मन कीता भाव अंतरगत तीर्थ मल लाओ अंतरगति दे तीर्थ ते स्नान करो साध संगत चा करके कथा कीर्तन सुनना वाहु दे नाम सुनना फिर मनना ते अंतरगति दा तीर्थ है अंदर दा स्नान है जब तक अंदर दा स्नान नहीं करते मन की मैल नहीं उतरते मन की मैल उतरेगी अंदर दे स्नान दे नाल जब तक मन शुद्ध नहीं होता मन शांति नहीं आती तो इस तीर्थ ते स्नान करो अंतरगति तीर्थ स्नान करो अंतरगत तीर्थ मल लाओ सब गुण तेरे में ना ही अगर गुण मिलते भी हैं कोई तप करता है कोई यात्रा करता है कोई दान करता है दया करता है तो गुरु नानक साहब कहते ने ये गुण अगर मिलते ने तो शुक्र करो कि वाहगुरु तेरा शुक्र है तेरी कृपा नाल मैं दान किया है तू ही कराया है जे प्रसाद करें पुण्य बो दान मन आठ पैर कर किसका ध्यान सब गुण तेरे अगर गुण आंदे भी हैं तो आखे बार उसे सारे गुण तेरे दिते हुए हैं मेरे कोई गुण नहीं है कोई दया करता है तप करता है कोई दान करता है तो आखे बार वो सब कुछ तेरी कृपा हुई है तेरी मेहर हुई है तेरी कृपा नाल ही दया कीती है पुण कीता है दान दिता है सब गुण तेरे मैं ना ही कोई गुण गुण कीते भगत न होए ये गुण होने जरूरी ने इन्हों गुणों तो बगैर भक्ति नहीं होती दया भी जरूरी है तप भी जरूरी है दान भी जरूरी है पुण्य भी जरूरी है गुण गुण कीते भगत न होए ਪਰ ਇੱਕ ਮਿਸਾਲ ਦੇ ਕਰਕੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਬੜੀ ਕਮਾਲ ਦੀ। ਕਹਿੰਦੇ ਨੇ ਸਵਸਥ ਆਤ ਬਾਣੀ ਮਰਮਾਓ, ਸਤ ਸੁਹਾਣ ਸਦਾ ਮਨ ਚਾਓ। ਇਸ ਤੁਕ ਦੇ ਅਰਥ ਬਹੁਤ ਬਰੀਕੀ ਵੀ ਜਾਣਦੇ ਨੇ, ਬੜੇ ਧਿਆਨ ਨਾਲ ਸਮਝਣ ਵਾਲੇ ਨੇ। ਕੋਈ ਜਜਮਾਨ ਬ੍ਰਹਿਮਣ ਨੂੰ ਘਰ ਲੈ ਜਾਂਦਾ ਹੈ ਅਤੇ ਬ੍ਰਹਿਮਣ ਦੀ ਸੇਵਾ ਕਰਦਾ ਹੈ, ਲੰਗਰ ਛਕਾਉਂਦਾ ਹੈ, ਕੱਪੜੇ ਦਿੰਦਾ ਹੈ, ਪੂਜਾ ਵੀ ਕਰਦਾ ਹੈ, ਭੇਟਾ ਵੀ ਦਿੰਦਾ ਹੈ, ਪੈਸੇ ਵੀ ਦਿੰਦਾ ਹੈ, ਸਾਰਾ ਕੁਝ ਲੈ ਕੇ ਬ੍ਰਾਹਮਣ ਅਤੇ ਜਜਮਾਨ ਨੂੰ ਕੀ ਦਿੰਦਾ ਹੈ? ਜਜਮਾਨ ਇਹ ਕੁਛ ਦਿੰਦਾ ਹੈ ਕਿ ਸੁਖੀ ਰਹੋ, ਸਵਸਥ ਆਤ ਇੱਕ ਵੇਦ ਵਾਕ ਹੈ, ਸੁਖੀ ਰਹੋ, ਸਵਸਥ ਆਤ, ਜਜਮਾਨ ਸੁਖੀ ਰਹੋ, ਇਹ ਅਸੀਸ ਹੈ, ਸਵਸਥ ਆਤ ਸੁਖੀ ਰਹੋ, ਵੇਦ ਵਾਕ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਅਸੀਂ ਵਾਹਿਗੁਰੂ ਕੋਲ ਸਭ ਕੁਛ ਲੈਂਦੇ ਹਾਂ, ਉਹਨੇ ਸਾਨੂੰ ਸਰੀਰ ਦਿੱਤਾ ਹੈ, ਜੀਵਾਤਮਾ ਦਿੱਤੀ ਹੈ, ਭੈਣ ਕੱਪੜੇ ਦਿੱਤੇ ਨੇ, ਘਰ ਦਿੱਤੇ ਨੇ, ਸਾਰਾ ਕੁਝ ਵਾਹਿਗੁਰੂ ਕੋਲੋਂ ਲੈ ਕਰਕੇ ਅਸੀਂ ਕੀ ਆਖਣਾ ਹੈ? ਉਸ ਬੰਮਣ ਵਾਲੀ ਬਾਣੀ ਵਿੱਚ ਕਹਿਣਾ ਹੈ ਸਵਸਥ ਆਸ, ਆਸ਼ੀਰਵਾਦ ਦੇਣੀ ਹੈ। ਮੁਹੰਮਦ ਆਸ਼ੀਰਵਾਦ ਦਿੰਦੇ ਉਸ ਥਾਂ 'ਤੇ ਗੁਰੂ ਨਾਨਕ ਕਹਿੰਦੇ, ਮੈਂ ਇਹ ਕਹਿੰਦਾ ਹਾਂ ਕਿ ਹੇ ਵਾਹਿਗੁਰੂ ਤੂੰ ਸੱਤ ਹੈ, ਤੂੰ ਸੁਹਾਣ ਹੈ, ਸੱਤ ਸੁਹਾਣ ਸਦਾ ਮਨ ਚਾਓ। ਸੱਤ ਹੈ ਤੇ ਸੁਹਾਣ ਹੈ, ਸੁਹਾਣ ਸ਼ਬਦ ਬਣੇ ਹੈ ਸੁਭਾਨ ਤੋਂ, ਸੁਭਾਨ ਅੱਲਾਹ, ਅਸਚਰਜ, ਵਿਸਮਾਦ। ਹੇ ਵਾਹਿਗੁਰੂ ਤੂੰ ਸੱਤ ਹੈ, ਤੂੰ ਅਸਚਰਜ ਹੈ, ਅਤੇ ਤੇਰੇ ਮਨ ਦੇਣ ਦਾ ਚਾਅ ਹਰ ਵੇਲੇ ਹੈ, ਤੂੰ ਦੇਣਾ ਹੀ ਦੇਣਾ। ਸਾਰਾ ਕੁਝ ਲੈ ਕੇ ਬੰਮਣ ਵਾਲੀ ਬਾਣੀ 'ਚ ਮੈਂ ਇਹ ਕੁਝ ਕਹਿ ਸਕਦਾ, ਵਾਹਿਗੁਰੂ ਤੂੰ ਸੱਤ ਹੈ, ਤੂੰ ਅਸਚਰਜ ਹੈ, ਤੇਰੇ ਮਨ ਦੇਣ ਦਾ ਚਾਅ ਤੂੰ ਦੇ ਰਿਹਾ ਹੈ। ਗਰਦਾ ਰਾਕਾ ਏਕ ਹੈ, ਸਭ ਤੋਂ ਦੇਵਣ ਹਾਸ, ਦਿੰਦੇ ਤੋੜੋ ਨਾ ਆਵੇ, ਅਣਤ ਭਰੇ ਬੱਲਾ, ਦੀਨਨ ਕੀ ਪ੍ਰਤਪਾਲ ਕਰੇ, ਰਿਤ ਸੰਤ ਅਬਾਰ ਗਨੀਮ ਨਗਾਰ, ਪਛ ਪਸੂ ਨਗ ਨਾਗ ਨਰਾਧ, ਸਰਬ ਸਮੇਂ ਸਭ ਕੋ ਪ੍ਰਤਪਾਲੇ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੇਰ, ਕਲ ਕੇ ਨੀ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ, ਦੁੱਖ ਨੂੰ ਦੇਖਤ ਹੈ ਪਰ ਦੇਤ ਨਹਾਰੇ। ਤੇਰੇ ਚਾਹੇ ਸਤ ਸੁਹਾਣ ਸਦਾ ਮਨ ਚਾਓ। ਹੇ ਵਾਹਿਗੁਰੂ ਤੇਰੇ ਮਨ 'ਚ ਦੇਣ ਦਾ ਚਾਹ ਜੋ ਦੇ ਰਿਹਾ ਹੈ, ਤੂੰ ਅਸਚਰਜ ਹੈ, ਤੂੰ ਸੱਤ ਹੈ, ਹਮੇਸ਼ਾ ਰਹਿਣੇ ਵਾਲਾ ਹੈ, ਸਤ ਸੁਹਾਣ ਸਦਾ ਮਨ ਚਾਓ। ਇਸ ਤੋਂ ਅੱਗੇ ਫਿਰ ਆ ਜਾਂਦੇ ਨੇ ਮਹਾਰਾਜ, ਜੋ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਹੈ ਉਸਦਾ ਜ਼ਿਕਰ ਚੱਲ ਰਿਹਾ ਹੈ ਕਿ ਅਸੰਖਾਂ ਜੀਵ ਚੰਗੇ ਹਨ, ਅਸੰਖਾਂ ਮਾੜੇ ਹਨ, ਅਸੰਖਾਂ ਧਰਤੀਆਂ ਹਨ। ਫਿਰ ਸ੍ਰਿਸ਼ਟੀ ਵੱਲ ਆ ਜਾਂਦੇ ਹਨ ਕਿ ਸ੍ਰਿਸ਼ਟੀ ਕਦੋਂ ਪੈਦਾ ਹੋਈ, ਕਿਵੇਂ ਪੈਦਾ, ਨਾਮ ਦੀ ਮਹਿਮਾ ਦੱਸ ਕੇ, ਨਾਮ ਨਾਲ ਜੋੜ ਕੇ ਜੁੜਨਾ, ਨਾਮ ਨਾਲ ਹੈ, ਅਚਰਨ ਨੂੰ ਵੇਖ ਕਰਕੇ ਨਾਮ ਨਾਲ ਜੁੜਨਾ ਹੈ। ਤਾਂ ਉਹ ਸ੍ਰਿਸ਼ਟੀ ਕਦੋਂ ਪੈਦਾ ਹੋਈ, ਕਿਵੇਂ ਪੈਦਾ ਹੋਈ, ਕਿਉਂ ਪੈਦਾ ਹੋਈ, ਇਹਦੇ ਬਾਰੇ ਫਿਰ ਅਗਲੀ ਇਸੇ ਪੌੜੀ ਵਿੱਚ ਹੀ ਅਗਲਾ ਪੱਖ ਹੈ, ਇਹਦੇ ਵਿਚਾਰ ਮਹਾਰਾਜ ਸੁੱਖ ਰੱਖੇ, ਜਿੰਦੇ ਰਹੇ, ਸਵੇਰੇ ਕੀਤੀ ਜਾਵੇਗੀ।